ਗੁਰੂ ਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਕਮੋਲਕ ਰਚਨਾ ਹੈ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਜੀਵਨ ਸਮਾਚਾਰ। ਆਓ ਉਸਦਾ ਅਗਲਾ ਭਾਗ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। 36ਵਾਂ ਹੈ ਗੁਰੂ ਆਗਮ। ਇੱਕ ਦਿਨ ਆਇਆ ਉਹ ਦਿਨ ਕਿ ਜਿਸ ਦਿਨ ਕਿਸੇ ਦੀ ਆਸਾ ਨਿਰਾਸਾ ਦੇ ਹੱਥ ਗਈ ਮੁੜ ਘਰ ਆ ਫੇਰਾ ਪਾਉਂਦੀ ਹੈ। ਇੱਕ ਸਵਾਰ ਆਇਆ, ਜੀਉ ਆਇਆ, ਡਰੋਲੀ ਵਿੱਚ ਆਇਆ ਅਤੇ ਇਹ ਸੁਧ ਲਿਆਇਆ ਕਿ ਸ੍ਰੀ ਸਤਿਗੁਰੂ ਜੀ ਨਾਨਕ ਮਤੇ ਤੋਂ ਆ ਰਹੇ ਡਰੋਲੀ ਦੇ ਨੇੜੇ ਆ ਪੁੱਜੇ ਹਨ। ਸਾਰੇ ਪਰਿਵਾਰ ਨੇ ਸੁਣੀ, ਸਾਰੇ ਆਨੰਦ ਨਾਲ ਭਰ ਗਏ। ਸਾਰੇ ਗਿਰਾਂ ਨੇ ਸੁਣੀ, ਸਾਰੇ ਚਾਉ ਭਰ ਆਏ। ਸਾਈ ਦਾਸ ਨੇ ਸੁਣੀ, ਕਿਸ ਤਰ੍ਹਾਂ ਸੁਣੀ, ਜਿਉਂ ਚਾਤ੍ਰਿਕ ਚਾਹੇ ਬੂੰਦ ਕੋ ਤੈਸੇ ਦਰਸ ਕੀ ਚਾਹ, ਪ੍ਰੇਮ ਮਗਨ ਠਾਂਡੇ ਭਇਓ ਮਨ ਮੈਂ ਧਾਰ ਉਮਾ। ਪ੍ਰੇਮ ਮਗਨ ਉਸੇ ਵੇਲੇ ਉੱਠ ਕੇ ਟੁਰ ਪਿਆ ਅਤੇ ਮਾਨੋ ਕੋਈ ਨਸ਼ਾ ਜਿਵੇਂ ਚੜ ਰਿਹਾ ਹੈ। ਗਿਰ ਗਿਰ ਪਰਤ ਦੇਹ ਸੁਧ ਨਾਹੀ, ਮਨੋ ਪ੍ਰੀਤ ਏ ਤੇ ਭਉ ਪਾਹੀ। ਇਸ ਰੰਗ ਵਿੱਚ ਉੱਠਦਾ ਬੈਠਦਾ, ਕਦੇ ਨੈਣਾ ਤੋਂ ਨੀਰ ਡਲਕਦਾ, ਕਦੇ ਬੇਹਸਦਾ, ਕਦੇ ਉਤਾਵਲਾ ਹੁੰਦਾ, ਕਦੇ ਰੁਕਦਾ, ਡਿੱਗਦਾ, ਟੁਰਦਾ, ਅੱਗੇ ਅੱਗੇ ਜਾਂਦਾ, ਸੜਕ ਉੱਤੇ ਇੱਕ ਥਾਂ ਬਹਿ ਹੀ ਗਿਆ। ਐਸਾ ਬੈਠਾ ਕਿ ਸਾਰੀ ਸੁਧ ਬਿਸਰ ਗਈ। ਬੈਠੋ ਪੰਥ ਪ੍ਰੇਮ ਮੈਂ ਲੀਨਾ, ਲਾਗ ਸਮਾਧ ਰੰਗ ਰਸ ਪੀਨਾ। ਇੱਧਰ ਸ਼ਹਿਰ ਦੇ ਲੋਕ ਤਿਆਰ ਹੋਏ, ਕੜਾਹ ਪ੍ਰਸ਼ਾਦ ਨਾਲ ਲੀਤਾ ਅਤੇ ਕੀਰਤਨ ਕਰਦੇ, ਸ਼ਬਦ ਪੜ੍ਹਦੇ ਪ੍ਰੇਮ ਭਰੇ ਟੁਰ ਪਏ। ਘਰ ਵਿੱਚ ਰਾਮੋ ਜੀ ਉਹਨਾਂ ਦੇ ਸੁੱਖ ਸਮਾਨ ਦੀ ਤਿਆਰੀ ਵਿੱਚ ਲੱਗ ਪਏ। ਸੰਗਤਾਂ ਵਾਸਤੇ ਦਰੀਆਂ ਵਿਛਾਈਆਂ, ਇਸ਼ਨਾਨ ਪ੍ਰਸ਼ਾਦ ਦਾ ਪ੍ਰਬੰਧ ਕੀਤਾ। ਮਾਤਾ ਗੰਗਾ ਜੀ ਨੂੰ ਘਰ ਵਿੱਚ ਠਹਿਰਨਾ ਕਠਿਨ ਹੋ ਗਿਆ। ਉਤਾਵਲੇ ਚਿੱਤ ਨੂੰ ਰੋਕਦੇ ਪਰ ਅੰਤ ਗੁਰਦੁਆਰੇ ਵੱਲ ਟੁਰੀ ਪਏ। ਉੱਧਰ ਪ੍ਰੇਮ ਦੀਆਂ ਇਹਨਾਂ ਖਿੱਚਾਂ ਦੇ ਅੱਗੇ ਸਤਿਗੁਰੂ ਜੀ ਘੋੜੇ ਨੂੰ ਪੋਈਏ ਪਾਈ ਆ ਰਹੇ ਹਨ ਕਿ ਅਚਾਨਕ ਸੜਕ ਦੇ ਕਿਨਾਰੇ ਪਿਆਰੇ ਦੀ ਲਿਵਲੀਨ ਮੂਰਤੀ ਕਿਸੇ ਪ੍ਰੇਮ ਦੇ ਰੰਗ ਰਤੜੀ ਬੈਠੀ ਆਪ ਨੂੰ ਦਿਸ ਆਈ। ਘੋੜੇ ਦੀ ਰਾਸ ਖਿੱਚ ਲਈ ਅਤੇ ਆਪ ਹੇਠਾਂ ਉਤਰੇ ਅਤੇ ਧਿਆਨ ਮਗਨ ਸਾਈਂ ਦਾਸ ਦੇ ਪਾਸ ਆ ਖੜੋਤੇ। ਕਿਰਪਾ ਅਤੇ ਪ੍ਰੇਮ ਦੀ ਨਿਗਾਹ ਪਾਈ ਅਤੇ ਉੱਠੋ ਉੱਠੋ ਪਿਆਰੇ ਜੀ ਉਹਦਾ ਵਾਕ ਉਚਾਰਿਆ, ਪਰ ਸੁਣੇ ਕੌਣ। ਉਸਦੇ ਇਸ ਰੰਗ ਵਿੱਚ ਗੁਰੂ ਜੀ ਆਪ ਰਸੀਏ ਹੋ ਗਏ ਅਤੇ ਨੈਣਾਂ ਵਿੱਚ ਜਲ ਭਰ ਆਇਆ। ਸਾਈਂ ਦਾਸ ਪਿਆਰੇ ਦੇ ਧਿਆਨ ਵਿੱਚ ਆਏ ਰੂਪ ਵਿੱਚ ਲੀਨ ਹੈ। ਸ੍ਰੀ ਗੁਰੂ ਜੀ ਨੇ ਉਸੇ ਰੂਪ ਵਿੱਚ ਹੋ ਕੇ ਆਖਿਆ, ਉੱਠੋ, ਅਤੇ ਫਿਰ ਸਾਈਂ ਦਾਸ ਨੂੰ ਗਲੇ ਨਾਲ ਲਾ ਲਿਆ। ਤ੍ਰਿਭਕ ਕੇ ਸਾਈਂ ਦਾਸ ਦੇ ਨੈਣ ਖੁੱਲ੍ਹੇ, ਜਿਵੇਂ ਕੋਈ ਸੁੱਤਾ ਜਾਗਦਾ ਹੈ ਆਪਣੇ ਆਪ ਨੂੰ ਪਿਆਰੇ ਦੀ ਗਲਵਕੜੀ ਵਿੱਚ ਦੇਖਦੇ ਹਨ। ਅਤੇ ਅਰਸ਼ਾਂ ਵਿੱਚੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਹਾਂਵਾਗ ਦੀ ਮਾਨੋ ਗੁੰਜਾਰ ਹੁੰਦੀ ਹੈ, ਤੇਰਿਆਂ ਭਗਤਾਂ ਭੁਖਸਤ ਤੇਰੀਆਂ, ਹਰ ਲੋਚਾ ਪੂਰਨ ਮੇਰੀਆਂ, ਦੇਹੋ ਦਰਸ ਸੁਖਦਾਤਿਆ, ਮੈਂ ਗਲ ਵਿੱਚ ਲਹਿਹੋ ਮਿਲਾਏ ਜੀਓ। ਸਾਈਂ ਦਾਸ ਚਰਨੀ ਟਹਿੰਦਾ ਹੈ ਅਤੇ ਸਤਿਗੁਰੂ ਜੀ ਗਲੇ ਲਗਾਉਂਦੇ ਹਨ। ਸਾਈਂ ਦਾਸ ਫਿਰ ਟੈਠਾ, ਸਤਿਗੁਰਾਂ ਫਿਰ ਗਲੇ ਲਗਾਇਆ। ਹਰ ਗੋਬਿੰਦ ਗੁਰ ਹਰ ਖੋਏ, ਡਾਰ ਪੁਜਾ ਗਲ ਲਾਏ, ਤੀਨ ਕਾਲ ਸੋਜੀ ਪਰੀ, ਸਾਈਂ ਦਾਸ ਤਦਾਏ। ਸਾਈਂ ਦਾਸ ਤਰ ਗਿਆ। ਸਤਿਗੁਰ ਦਾ ਪਿਆਰਾ ਸਿੱਖ ਹੈ ਉਹ ਸਿੱਖ ਜਿਸ ਨੂੰ ਸਤਿਗੁਰ ਪਿਆਰ ਕਰਦਾ ਹੈ, ਜਿਸ ਨੂੰ ਸਤਿਗੁਰ ਨਦਰ ਨਾਲ ਨਿਹਾਲ ਕਰਦਾ ਹੈ। ਸਭ ਤੋਂ ਵੱਡੇ ਭਾਗ ਗੁਰਸਿੱਖ ਦੇ ਹੋ ਗਏ, ਜੋ ਸਤਿਗੁਰ ਦੇ ਪ੍ਰੇਮ ਵਿੱਚ ਸਮਾ ਕੇ ਉਸਦੇ ਆਤਮਾ ਤੋਂ ਜਨਮ ਪਾ ਕੇ ਆਤਮ ਹੋ ਗਿਆ। ਹਾਂ, ਜੋ ਰੂਹ ਵਿੱਚ ਲੀਨ ਹੋ ਰੂਹ ਤੋਂ ਉਪਜੇ, ਕਿਉਂ ਨਾ ਸਭ ਤੋਂ ਵੱਡੇ ਭਾਗ ਹੋਣ ਉਸਦੇ। ਸਤਿਗੁਰੂ ਜੀ ਸਹਿਜ ਨਾਲ ਤੁਰ ਪਏ। ਖੱਬੇ ਪਾਸੇ ਸਾਈਂ ਦਾਸ ਜੀ ਬਾਂਹ ਫੜੇ ਜਾ ਰਹੇ ਹਨ, ਮਗਰ ਘੋੜਾ ਆਪੇ ਤੁਰਿਆ ਜਾ ਰਿਹਾ ਹੈ। ਮਿੱਠੇ ਮਿੱਠੇ ਰਸ ਪਿੰਨਣੇ ਪਿਆਰੇ ਦੇ ਸ਼ਬਦ ਹੋ ਰਹੇ ਹਨ ਅਤੇ ਸੁਰਤਾਂ ਦਾ ਪਿਆਰ ਸੰਗਮ ਹੋ ਰਿਹਾ ਹੈ। ਪਤਾ ਨਹੀਂ ਕਿੰਨਾ ਪੈਂਡਾ ਇਸ ਤਰ੍ਹਾਂ ਲੰਘ ਗਏ। ਤਦੋਂ ਪਤਾ ਲੱਗਾ ਜੋ ਸ਼ਬਦਾਂ ਦੀ ਕਨਕੋਰ ਦੀ ਆਵਾਜ਼ ਆ ਗਈ। ਸੰਗਤ ਡਰੋਲੀ ਦੀ ਪ੍ਰਸ਼ਾਦ ਲੈ ਕੇ ਆ ਮਿਲੀ। ਹੁਣ ਸਾਈਂ ਦਾਸ ਜੀ ਨੂੰ ਪੂਰੀ ਸੁਧ ਆਈ ਕਿ ਸਤਿਗੁਰੂ ਜੀ ਆ ਗਏ। ਸੰਗਤ ਲੈਣ ਲਈ ਪਹੁੰਚ ਗਈ। ਮੈਂ ਨਾ ਲੈਣ ਵਾਲਿਆਂ ਵਿੱਚ ਆਦਰ ਕਰਨ ਦਾ ਹਿੱਸਾ ਲਿਆ, ਨਾ ਨਾਲ ਆਇਆਂ ਵਿੱਚ ਸੇਵਾ ਕੀਤੀ। ਦਿਲ ਦੀ ਖਿੱਚ ਮੈਨੂੰ ਕਿਸ ਰਾਹੇ ਲੈ ਟੁਰੀ। ਪਰ ਆਹ ਸਾਈਂ ਦਾਸ, ਇਹੋ ਮੁਬਾਰਕ ਰਾਹ ਸੀ ਜੋ ਤੇਰੇ ਪੈਰਾਂ ਨੇ ਤੇਰੇ ਦੱਸੇ ਬਿਨਾਂ ਫੜਿਆ। ਪਿਆਰ ਦੀ ਖਿੱਚ ਵਜੇ ਆਪਾ ਪਿਆਰੇ ਵਿੱਚ ਅਤੇ ਉਸਦੀ ਖਿੱਚ ਵਿੱਚ ਮਗਨ ਹੋ ਜਾਏ। ਸੰਗਤ ਵਿੱਚ ਪ੍ਰੇਮੀਆਂ ਅਤੇ ਨਾਮਰਸੀਆਂ ਦੀ ਪਿਆਰ ਲਹਿਰ ਸ਼ਬਦ ਗੁੰਝਾਰ ਨਾਲ ਵਾਯੂਮੰਡਲ ਨੂੰ ਸੁਹਾਵਣਾ ਕਰ ਰਹੀ ਸੀ। ਹੁਣ ਸੰਗਤ ਪ੍ਰਸ਼ਾਦ ਲੈ ਕੇ ਖੜੀ ਹੋ ਗਈ। ਸਭ ਨੇ ਮੱਥਾ ਟੇਕਿਆ। ਇੱਕ ਪ੍ਰੇਮੀ ਨੇ ਗੁਰੂ ਜੀ ਦੇ ਸਨਮੁੱਖ ਖੜੋ ਕੇ ਅਰਦਾਸਾ ਸੋਧਿਆ। ਪ੍ਰਸ਼ਾਦ ਆਪ ਦੀ ਭੇਟ ਹੋਇਆ, ਸਤਿਗੁਰ ਦੀ ਭੇਟ। ਹਾਂ, ਚਿਰੀ ਵਿਛੁੰਨੇ ਸਾਹਮਣੇ ਖੜੇ ਹੱਸਦੇ ਅਤੇ ਰਸਦੇ ਸਤਿਗੁਰ ਦੀ ਭੇਟ ਹੋਇਆ। ਰਸਨੀ ਲੈਕ ਹੋਇਆ, ਫਿਰ ਸੰਗਤ ਵਿੱਚ ਵਰਤਿਆ। ਸਭ ਨੇ ਪ੍ਰੇਮ ਨਾਲ ਛਕਿਆ ਅਤੇ ਸ਼ੁਕਰ ਕੀਤਾ। ਇਹਨੇ ਨੂੰ ਸਤਿਗੁਰ ਦੇ ਨਾਲ ਸੰਗਤ ਅਤੇ ਸੂਰਮੇ ਜੋ ਪਿੱਛੇ ਰਹਿ ਗਏ ਸੇ ਆ ਮਿਲੇ। ਇਹਨਾਂ ਵਿੱਚ ਵੀ ਪ੍ਰਸ਼ਾਦ ਵਰਤਾਇਆ ਗਿਆ। ਇਸ ਤੋਂ ਮਗਰੋਂ ਸਤਿਗੁਰ ਜੀ ਨੇ ਸਿੱਧਾ ਧਰਮਸਾਲ ਨੂੰ ਰੁੱਖ ਕੀਤਾ। ਇੱਥੇ ਸਾਰੀ ਸੰਗਤ ਮਾਈ ਭਾਈ ਇਕੱਠੇ ਸਨ ਅਤੇ ਇੱਥੇ ਹੀ ਮਾਤਾ ਗੰਗਾ ਜੀ ਡਾਢੇ ਪਿਆਰ ਵਿੱਚ ਉਡੀਕ ਰਹੇ ਸੇ। ਸਤਿਗੁਰੂ ਗੁਰੂ ਪੁੱਤਰ ਅਤੇ ਪਰਮ ਪਿਆਰੇ ਪੁੱਤਰ ਦੀ ਉਡੀਕ ਵਿੱਚ ਮਾਤਾ ਬਿਹਬਲ ਹੋ ਰਹੀ ਸੀ। ਆਉਂਦੇ ਸਾਰ ਪੁੱਤਰ ਨੂੰ ਗੱਲੇ ਲਾਇਆ, ਸਾਹਿਬ ਪੈਰਾਂ ਵੱਲ ਚੁੱਕੇ, ਪਰ ਮਾਤਾ ਨੇ ਪਿਆਰਾ ਸੀਸ ਹੱਥਾਂ 'ਤੇ ਲੈ ਕੇ ਗੱਲੇ ਲਾਇਆ, ਮੱਥਾ ਸੁੰਘਿਆ ਅਤੇ ਚਿੱਤੋਂ ਗੁਰੂ ਭਾਵਨਾ ਵਿੱਚ ਆਏ ਡਾਢੇ ਅਦਬ ਦੇ ਭਾਵ ਨਾਲ ਆਦਰ ਦਿੱਤਾ। ਫਿਰ ਮਾਤਾ ਭਾਵ ਨਾਲ ਅਸੀਸਾਂ ਆਖੀਆਂ, ਪੱਲੇ ਨਾਲ ਭਰਵੱਟਿਆਂ ਤੋਂ ਗਰਦ ਚਾੜੀ, ਸਦਕੇ ਵਾਰੀ ਕੋਲੀ ਕੋਲੀ ਗਈ। ਜਦ ਪ੍ਰੇਮ ਦੀ ਚੁੱਪ ਭਾਵਨਾ ਆਪਣੇ ਪਿਆਰ ਦੇ ਆਦਰ ਦੇ ਚੁੱਕੀ ਤਾਂ ਰਸਨਾ ਖੁੱਲ੍ਹੀ। ਸਫ਼ਰ ਦੀ ਸੁਖਸਾਨ ਪੁੱਛੀ ਅਤੇ ਸੁਣ ਕੇ ਪ੍ਰਸੰਨ ਹੋਏ। ਹੁਣ ਆਪ ਉੱਠ ਖੜ੍ਹੇ ਹੋਏ, ਮਾਤਾ ਜੀ ਤੋਂ ਆਗਿਆ ਮੰਗੀ, ਪਰ ਉਹ ਨਾਲ ਹੋ ਟੁਰੇ। ਸਾਈਂ ਦਾਸ ਵੱਲ ਤੱਕੇ, ਉਹ ਸਿਰ ਨੇ ਉੜਾਈ ਖੜ੍ਹਾ ਸੀ, ਹੱਥ ਜੁੜੇ ਸਨ, ਲੱਕ ਦੁਪੱਟਾ ਵੱਜਾ ਸੀ, ਮੱਥੇ 'ਤੇ ਨਾਮ ਦੀ ਦਸਤਾਰ ਸੀ ਅਤੇ ਨੈਣਾਂ ਵਿੱਚ ਲਿਵ ਦੀ ਚਮਕਾਰ ਸੀ। ਸਤਿਗੁਰ ਤੱਕੇ, ਹੱਸੇ ਅਤੇ ਬੋਲੇ, ਚਲੋ ਭਾਈ ਸਾਈਂ ਦਾਸ ਜੀ। ਸਤਿਗੁਰ ਇਹ ਕਹਿ ਕੇ ਟੁਰ ਪਏ। ਸਾਈਂ ਦਾਸ ਨਾਲ ਹੋ ਟੁਰਿਆ। ਸਤਿਗੁਰ ਦਾ ਪਰਿਵਾਰ ਨਵੇਂ ਰਚੇ ਮੰਦਰ ਵਿੱਚ ਸੀ। ਰਾਮੋ ਦਲੀਜਾਂ ਵਿੱਚ ਖੜ੍ਹੀ ਰਾਹ ਤੱਕ ਰਹੀ ਸੀ। ਨੈਣਾ ਦੇ ਛਮਾਂ ਛਮ ਭਰੇ ਹੰਝੂ ਉਸ ਨਵੇਂ ਮਹਿਲ ਦੀਆਂ ਦਲੀਜਾਂ 'ਤੇ ਮਾਨੋ ਤੇਲ ਚੋ ਰਹੇ ਸਨ। ਰਾਮੋ ਦੀ ਆਪਣੀ ਪਿਆਰ ਭਰੀ ਸੂਰਤ ਬੂਹੇ ਦੇ ਪੱਤਰਾਂ ਦੇ ਬੰਧਨਵਾਰਾਂ ਵਿੱਚ ਇੱਕ ਸ਼ਿੰਗਾਰ ਬਣ ਰਹੀ ਸੀ। ਜੀ ਆਇਆ ਕਰਨ ਨੂੰ ਆਰਤੀ ਉਤਾਰਨ ਦਾ ਸਾਮਾਨ ਪਿਆਰ ਦੀਆਂ ਕਾਂਗਾਂ ਵਿੱਚ ਕਿਸ ਨੂੰ ਯਾਦ ਸੀ। ਹਿਰਦੇ ਦੇ ਪ੍ਰੇਮ ਤਰੰਗ ਆਰਤੀ ਕਰ ਰਹੇ ਸਨ ਕਿ ਮਰਮਾਂ ਦੇ ਜਾਣੂ ਆ ਪਹੁੰਚੇ। ਇੱਕ ਪਲ ਅਚਕ ਗਏ, ਘਰ ਵੱਲ ਤੱਕੇ ਤੇ ਬੋਲੇ, ਸੇ ਅਸਥਲ ਸੋਇਨ ਚੁਬਾਰੇ, ਸੇ ਅਸਥਲ ਸੋਇਨ ਚੁਬਾਰੇ। ਫਿਰ ਅੱਗੇ ਵਧੇ, ਧੰਨ ਗੁਰੂ ਨਾਨਕ ਮੂੰਹ ਥੀ ਨਿਕਲਿਆ, ਦਲੀਜਾਂ ਵਿੱਚ ਪੈਰ ਧਰਿਆ। ਇੱਕ ਪੈਰ ਅੰਦਰ ਸੀ, ਇੱਕ ਬਾਹਰ, ਕੇ ਰਾਮੋ ਅਤੇ ਸਾਈਂ ਦਾਸ ਇੱਕ ਇੱਕ ਚਰਨ ਪਰ ਬੇਬਲ ਹੋ ਕੇ ਟਹਿ ਪਏ, ਲਿਪਟ ਗਏ ਅਤੇ ਰਸ ਰੰਗ ਵਿੱਚ ਰੱਤੇ ਗਏ। ਇਸ ਸੁੱਖ, ਇਸ ਆਨੰਦ, ਇਸ ਭਗਤ ਯੋਗ, ਇਸ ਪ੍ਰੇਮ ਯੋਗ ਵਿੱਚ ਭਾਗੇ ਭਰੀ ਛਿਨ ਲੰਘੀ, ਉਹ ਛਿਨ ਲੰਘੀ ਜੋ ਕਾਲ ਤੋਂ ਪਰੇ ਲੈ ਜਾਂਦੀ ਹੈ ਅਤੇ ਪਿਆਰੇ ਨਾਲ ਜਾ ਮਿਲਦੀ ਹੈ। ਸਤਿਗੁਰਾਂ ਨੇ ਸਿਰਾਂ 'ਤੇ ਪਿਆਰ ਦਿੱਤਾ ਅਤੇ ਅਸੀਸ ਦਿੱਤੀ, ਧੰਨ ਸਿੱਖੀ ਨਿਹਾਲ। ਸਤਿਗੁਰੂ ਜੀ ਧੰਨ ਸਿੱਖੀ ਕਹਿੰਦੇ ਅੱਗੇ ਵਧੇ ਅਤੇ ਆਪੂ ਹੀ ਆਪਣੇ ਲਈ ਢੱਠੇ ਪਲੰਘ 'ਤੇ ਜਾ ਬਿਰਾਜੇ। ਇੱਕ ਵਾਰ ਫਿਰ ਰਾਮੋ ਅਤੇ ਸਾਈਂ ਦਾਸ ਨੇ ਚਰਨ ਪਰਸੇ, ਮਸਤਕ ਸਫਲ ਕੀਤਾ, ਪਦ ਪੰਕਜ ਪ੍ਰੇਮ ਭਰੇ ਹੰਝੂਆਂ ਨਾਲ ਧੋਤੇ। ਫਿਰ ਰਾਮੋ ਉੱਠੀ ਅਤੇ ਛੇਤੀ ਨਾਲ ਜਾ ਕੇ ਸਤਿਗੁਰ ਦੇ ਪਰਿਵਾਰ ਆਪਣੀ ਭੈਣ ਆਦਿਕ ਨੂੰ ਲੈ ਆਈ ਅਤੇ ਚਰਨ ਕਮਲਾਂ 'ਤੇ ਲਿਟਾ ਦਿੱਤਾ। ਸਗਲ ਕੇ ਦਾਤੇ, ਸਗਲ ਕੇ ਪ੍ਰਤਪਾਲਕ ਜੀ ਨੇ ਆਸ਼ੀਰਵਾਦ ਦਿੱਤੀ, ਸੁਖਸਾਨ ਪੁੱਛੀ, ਮੇਰਾ ਨਾਲ ਨਿਹਾਲ ਕੀਤਾ। ਰਾਮੋ ਲੰਗਰ ਵਿੱਚ ਚਲੀ ਗਈ, ਸਾਈਂ ਦਾਸ ਜੀ ਨੇ ਇਸ਼ਨਾਨ ਦੀ ਤਿਆਰੀ ਕਰਵਾਈ ਅਤੇ ਸੰਗਤ ਸਾਰੀ ਆ ਜੁੜੀ। ਚੰਦ ਤਾਰਿਆਂ ਦੇ ਪਰਿਵਾਰ ਵਿੱਚ, ਸੂਰਜ ਤਾਰੇ ਸਿਤਾਰੇ ਗ੍ਰਹਿਾਂ ਨਛੱਤਰਾਂ ਰਾਸੀਆਂ ਦੇ ਪਰਿਵਾਰ ਵਿੱਚ ਬੈਠੇ ਸੂਰਜਾਂ ਦੇ ਸੂਰਜ ਜੀ ਇਸ ਪਾਪਮਈ ਧਰਤੀ ਉੱਤੇ ਮਿਹਰਾਂ ਵਾਲੇ ਅਤੇ ਛੈਬਰਾਂ ਵਾਲੇ ਚਾਨਣੇ ਨਾਲ ਰੱਬੀ ਜੋਤ ਜਗਾਏ ਸੁਭਾਏਮਾਨ ਹੋ ਰਹੇ ਸਨ। ਹਰ ਸਿੱਖ ਆ ਕੇ ਮੱਥਾ ਟੇਕਦਾ ਹੈ ਅਤੇ ਆਪਣਾ ਪਿਆਰ ਅਰਪਣ ਕਰਦਾ ਹੈ। ਹਰ ਸਿੱਖ ਨੂੰ ਨਾਮਦਾਨ ਦੀ ਅਸੀਸ ਮਿਲਦੀ ਹੈ। ਸਤਿਗੁਰੂ ਦਾ ਚਿੱਤ ਸਿੱਖਾਂ ਦੇ ਚਿੱਤ ਨੂੰ ਆਪਣੇ ਅੰਦਰਲੇ ਜਜ਼ਬੇ ਨਾਲ ਉਨਮਨ ਕਰਦਾ ਹੈ। ਆ ਚਿੱਤਾਂ ਵਿੱਚ ਚਿੱਤ ਦਾ ਹਿਲੋਰਾ ਦੇ ਕੇ ਰੱਬੀ ਆਨੰਦ ਦਾਨ ਕਰ ਰਿਹਾ ਹੈ। ਸੁਰਤ ਨਾਲ ਸਿੱਖਾਂ ਦੀ ਸੁਰਤ ਨੂੰ ਚਾਹ ਕੇ ਭਾਵ ਸਾਗਰ ਤੋਂ ਉੱਚਾ ਕਰਕੇ ਸੰਸਿਆਂ ਦੀਆਂ ਲਹਿਰਾਂ ਤੋਂ ਉਠਾ ਕੇ ਉਨਮਨ ਕਰ ਰਿਹਾ ਹੈ। ਗਗਨਾ ਦਾ ਤਾਰੂ ਬਣਾ ਰਿਹਾ ਹੈ। ਸੁਰਤ ਇਉਂ ਸਬਕ ਲੈਣ ਦੀ ਉੱਚੀ ਹੋ ਰਹੀ ਤਰ ਰਹੀ ਹੈ। ਜੀਭ ਨਾਲ ਪੜ੍ਹਾਈ ਅਤੇ ਕੰਨਾਂ ਨਾਲ ਸੁਣ ਕੇ ਜੀਭ ਨਾਲ ਪੜ੍ਹੀ ਵਿਦਿਆ ਬੁੱਧੀ ਨੂੰ ਵਧਾਉਂਦੀ ਹੈ, ਬੁੱਧੀ ਨੂੰ ਤਿੱਖਿਆ ਕਰਦੀ ਹੈ। ਬ੍ਰਹਮ ਵਿਦਿਆ ਦੇ ਵੀ ਪੜ੍ਹਨ ਮਾਤਰ ਨਾਲ ਬੁੱਧੀ ਅਤੇ ਮਨ ਤ੍ਰਿਖੇ ਅਤੇ ਵਧੇਰੇ ਜਾਣਨਹਾਰ ਹੋ ਜਾਂਦੇ ਹਨ। ਪਰ ਮਨ ਤਦੇ ਹੀ ਉਨਮਨ ਆਉਂਦਾ ਹੈ ਜਦੋਂ ਅਮਲ ਕਰੇ ਜਾਂ ਜਦੋਂ ਉਨਮਨ ਵਾਲਾ ਦਾਤਾ ਦੂਸਰੇ ਦੇ ਮਨ ਨੂੰ ਆਪਣੇ ਮਨ ਨਾਲ ਉੱਚਾ ਕਰਕੇ ਦੱਸ ਦੇਵੇ ਕਿ ਆਹ ਹੈ ਟਿਕਾਣਾ। ਜਿੱਥੇ ਸਦਾ ਮਨ ਰਹੇ, ਜਿੱਥੇ ਸੁਰਤ ਰਹੇ, ਸੋਚ ਵਿਚਾਰ ਤੋਂ ਉੱਚੀ ਰਸ ਦੇਸ਼ ਵਿੱਚ, ਇਹ ਹੈ ਬ੍ਰਹਮ ਵਿਦਿਆ ਦਾ ਦਾਨ। ਉੱਚਾ ਮਨ ਨੀਵੇਂ ਮਨ ਨੂੰ ਉੱਚਾ ਕਰ ਜਾਂਦਾ ਹੈ। ਤਾਰੂ ਤਰਨ ਦੀ ਜਾਚ ਸਿਖਾ ਦਿੰਦਾ ਹੈ, ਤਾਰ ਦਿੰਦਾ ਹੈ ਖੇੜੇ ਵਾਲਾ ਅਣਖਿੜਿਆਂ ਮੁਰਝਾਇਆਂ ਕੁਮਲਾਇਆਂ ਅਤੇ ਸੁਕਰਿਆਂ ਨੂੰ ਖਿੜਾ ਜਾਂਦਾ ਹੈ। ਹਾਂ ਕਰਕੇ ਦਿਖਾ ਜਾਂਦਾ ਹੈ ਉੱਚਾ ਮਨ। ਨਿਰਾ ਗੱਲਾਂ ਨਾਲ ਪੱਥਰ ਨਹੀਂ ਚਾਹੁੰਦਾ, ਦਿਲਾਂ ਦੇ ਰਸਤੇ ਦਿਲਾਂ ਨੂੰ ਚਾਹ ਜਾਂਦਾ ਹੈ। ਜਿਵੇਂ ਢੱਠੀਆਂ ਛੱਪਰਾਂ ਨੂੰ ਥਮੀਆਂ ਚਾਹ ਜਾਂਦੀਆਂ ਹਨ। ਨਿਰੇ ਪੜ੍ਹਨ ਪੜਾਉਣ ਨਾਲ ਸਮਝ ਤ੍ਰਿਖੀ ਆਉਂਦੀ ਹੈ, ਪਰ ਸੁਰਤੇ ਦੀ ਸੁਰਤ ਨਾਲ ਕਰਾਈ ਪੜ੍ਹਾਈ ਆਪੇ ਨੂੰ ਇੱਕ ਉਚਿਆਈ 'ਤੇ ਲੈ ਜਾਂਦੀ ਹੈ, ਜੋ ਉਚਿਆਈ ਕੇ ਹੰਕਾਰ ਨਹੀਂ ਪਰ ਆਤਮ ਪਦ ਹੈ। ਹਾਂ ਦਾਤੇ ਨੇ ਜੋ ਪਿਆਰੇ ਆਏ ਸਾਰਿਆਂ ਦੇ ਮਨ ਨੂੰ ਇੱਕ ਹਿਲੋਰਾ ਦਿੱਤਾ। ਕਿੰਨਾ ਕਿੰਨਾ ਮਣਾ ਅਤੇ ਪੰਡਾ ਬਣ ਕੇ ਨਹੀਂ, ਕਿਣਕਾ, ਹਾਂਜੀ ਕਿਣਕਾ ਕਿਣਕਾ। ਉਂਝ ਵੀ ਤਾਂ ਗੁਰਮੁਖ ਨਾਮ ਦੀ ਇੱਕ ਕਣੀ ਹੀ ਦੇ ਕੇ ਉਧਾਰ ਕਰਦਾ ਹੈ। ਗੁਰਮੁਖ ਕੋਟ ਉਧਾਰ ਦਾ ਭਾਈ, ਦੇ ਨਾਮ ਹੈ ਏਕ ਕਣੀ ਜੀਉ ਇੱਕ ਕਣੀ। ਕਣੀ ਜਿਉਂਦੀ ਜਾਗਦੀ ਮਗਦੀ ਦਗਦੀ ਆਤਮ ਜੀਵਨ ਰੂਹਾਨੀ ਜ਼ਿੰਦਗੀ ਦੀ ਜੀਵਨ ਕਣੀ ਦਾਨ ਦੇ ਕੇ ਮੁਰਦੇ ਜਿਵਾਰਿਆ ਹੈ ਤਨ ਜਿਵਾਲਣਹਾਰ। ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਿਲਾਏ। ਜੀ ਧਨ ਹਨ ਜੀ ਦਾਨ ਦੀ ਕਣੀ, ਇੱਕ ਕਿਣਕਾ ਦਾਨ ਕਰਨ ਵਾਲੇ ਪਰ ਧਨ ਹਨ ਉਹ ਜਿਨ੍ਹਾਂ ਇਹ ਇੱਕ ਕਿਣਕਾ ਪਾਇਆ। ਕਿਣਕਾ ਏਕ ਜਿਸ ਜੀ ਵਸਾਵੈ ਤਾਂ ਕਿ ਮਹਿਮਾ ਗਨੀ ਨਾ ਆਵੇ। ਇੱਕ ਕਿਣਕਾ ਪਰ ਜੀਵਨ ਨਾਲ ਮੁਰਦਾ ਜੀ ਉੱਠਦਾ ਹੈ। ਇੱਕ ਕਿਣਕਾ ਨਹੀਂ ਤਾਂ ਮੁਰਦਾ ਹੈ, ਇੱਕ ਕਿਣਕਾ ਅੰਦਰ ਆ ਵਸਿਆ ਤਾਂ ਮੁਰਦਾ ਜੀ ਉੱਠਿਆ, ਮਹਿਮਾ ਵਾਲਾ ਹੋ ਗਿਆ। ਹਾਂਜੀ ਜਿੱਥੇ ਨਾਮ ਆ ਵਸਿਆ ਰੱਬ ਆ ਵਸਿਆ, ਹਰ ਸਿਮਰਨ ਮੈਂ ਆਪ ਨਿਰੰਕਾਰ। ਜਿੱਥੇ ਨਾਮ ਆਵਸਿਆ ਉੱਥੇ ਹੀ ਸਾਈਂ ਆਵਸਿਆ, ਉਹ ਕਿਣਕਾ ਰੱਬੀ ਜੀਵਨ ਹੈ। ਉਹ ਕਿਣਕਾ ਹੀ ਹੈ ਜੋ ਅੰਦਰ ਸਾਈਂ ਵਸਦਾ ਹੈ। ਵਸੇ ਤਾਂ ਅਸੀਂ ਜੀਵੇ, ਨਾ ਵਸੇ ਤਾਂ ਅਸੀਂ ਥੋਥਰ ਤੁੱਕੇ। ਕਣ ਬਿਨਾਂ ਜੈਸੇ ਥੋਥਰ ਤੁੱਖਾ, ਨਾਮ ਬਿਹੂਨ ਸੁਨੇ ਸੇ ਮੁਖਾ। ਸੁੰਝੇ ਮੂੰਹ ਵਾਲੇ ਮੁਰਦਾਰ, ਪਰ ਜੀਵੇ ਕੌਣ? ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੇ ਕੋਏ। ਕੋਈ ਤੁਰਦੇ ਫਿਰਦੇ ਖਾਂਦੇ ਪੀਂਦੇ ਹੱਸਦੇ ਬੋਲਦੇ ਜੀਵਦੇ ਹਨ, ਇਹ ਤਾਂ ਜਠਰਾ ਅਗਨੀ ਦੇ ਚੁੱਲ੍ਹੇ ਬਲ ਰਹੇ ਹਨ। ਇਹਨਾਂ ਵਿੱਚ ਅੰਨ ਆਦਿਕ ਬਾਲਣ ਬਲਣ ਦਾ ਕਾਰਜ ਹੋ ਰਿਹਾ ਹੈ। ਬਿਨ ਸਿਮਰਨ ਜੋ ਜੀਵਨ ਬਲਣਾ, ਸਿਮਰਨ ਤੋਂ ਬਿਨਾਂ ਜੋ ਜੀਵਣਾ ਹੈ ਇਹ ਬਲਨ ਦਾ ਕੰਮ ਹੋ ਰਿਹਾ ਹੈ, ਜਠਰਾ ਅਗਨੀ ਦਾ ਬਲਨਾ। ਜੀਵਿਆ ਉਹ ਜਿਸ ਕਿਣਕਾ ਪਾਇਆ, ਇਹ ਕਿਣਕਾ ਆਪੇ ਭਾਂਬੜ ਹੋ ਬਲਿਆ। ਜੀਵਨ ਰੱਬੀ ਇਲਾਹੀ ਰੂਹਾਨੀ ਆਤਮਕ ਜੀਵਨ ਹੋ ਗਿਆ। ਜੋ ਰੱਬ ਵਿੱਚ ਜੀਵਿਆ ਸੋ ਜੀਵਿਆ, ਬਾਕੀ ਤਾਂ ਸੁੱਤੇ ਪਏ ਮੁਰਦੇ ਸਮਾਨ ਹਨ। ਕਿਸੇ ਚੁੱਲ੍ਹੇ ਵਿੱਚ ਲੱਕੜਾਂ ਬਲ ਗਈਆਂ, ਇਸ ਸਰੀਰ ਦੇ ਚੁੱਲ੍ਹੇ ਵਿੱਚ ਦਾਣੇ ਫਲ ਫੁੱਲ ਫਲੀਆਂ ਮੇਵੇ ਬਲ ਗਏ। ਕਦੇ ਨਾ ਮਰਨ ਵਾਲੇ ਅਤੇ ਹਰ ਥਾਂ ਵਿਆਪਕ ਰੱਬੀ ਜੀਵਨ ਦੇ ਨੂਰ ਤੋਂ ਅਤੇ ਹਰ ਥਾਂ ਠਾਠਾ ਮਾਰ ਰਹੇ ਇਲਾਹੀ ਜੀਵਨ ਦੇ ਸਮੁੰਦਰ ਤੋਂ ਜੋ ਭੁੱਲ ਵਿੱਚ ਵਿਥ ਵਿੱਚ ਰਹੇ ਸੋ ਕਾਹਦੇ ਜੀਵੇ। ਜੀਵੇ ਉਹ ਜੋ ਸਦਾ ਜੀਉਂਦੇ ਅਤੇ ਕਦੇ ਨਾ ਮਰਨ ਹਾਰ ਸਾਈਂ ਦੇ ਚਰਨਾਂ ਨਾਲ ਲੱਗੇ ਲੱਗੇ ਅਤੇ ਸਦਾ ਅੰਤਰ ਆਤਮੇ ਲੱਗੇ ਹੀ ਰਹੇ, ਨਾ ਵਿਛੜੇ ਪਰ ਨਾ ਵਿਛੜੇ। ਲੱਗੇ ਕਿੰਜ ਨਾਮ ਜਪ ਕੇ, ਸਾਹਿਬ ਗੁਰੂ ਹਰਗੋਬਿੰਦ ਦੇ ਚਰਨਾਂ ਨੂੰ ਪ੍ਰਾਪਤ ਹੋ, ਉਹਨਾਂ ਤੋਂ ਇੱਕ ਕਿਣਕਾ ਲੈ ਕੇ। ਹਾਂ, ਜੇ ਹੋਰ ਨਹੀਂ ਤਾਂ ਕਿਸੇ ਕਿਣਕੇ ਵਾਲੇ ਤੋਂ ਉਸ ਕਿਣਕੇ ਦਾ ਕਿਣਕਾ ਦਾਨ ਲੈ ਕੇ, ਜੀਉਂਦੇ ਕਿਣਕੇ ਦੇ ਕਿਣਕੇ ਦਾ ਕਿਣਕਾ ਜੋ ਲੈ ਕੇ ਸਿਮਰਨ ਵਿੱਚ ਆਏ ਜੀਉ ਪਏ। ਜੀਵਨ ਕਣੀ ਜੋ ਅੰਦਰ ਲੰਘ ਗਈ ਉਹ ਜੀਵਨ ਦੀ ਜੁਆਲਾ ਬਾਲ ਦੇਵੇਗੀ। ਜਿਵੇਂ ਅੱਗ ਦੀ ਇੱਕ ਕਣੀ ਜੀਉਂਦੀ ਹੈ, ਉਹ ਕਣੀ ਮਗਦੀ ਹੈ ਅਤੇ ਜਿੱਥੇ ਲੱਗੇ ਅਲਾਂਬੇ ਬਾਲ ਦਿੰਦੀ ਹੈ। ਹਾਂ, ਆਓ ਸ਼ਰਨ ਸਤਿਗੁਰ ਦੀ ਅਤੇ ਛੱਡੋ ਹਉਂ ਦੀ ਟੇਕ। ਸਮਝ ਦੇ ਗੋਰਖ ਧੰਦੇ ਚਾਤਰ ਤਾਂ ਕਰਦੇ ਹਨ, ਪਰ ਕਲਿਆਣ ਸਿਮਰਨ ਵਿੱਚ ਹੈ। ਹਰ ਬਿਸਰਤ ਸਦਾ ਖੁਆਰੀ ਹੈ, ਯਾਦ ਵਿੱਚ ਸਦਾ ਸੁੱਖ ਹੈ। ਸਾਈਂ ਦੀ ਯਾਦ ਵਿੱਚ ਜੀਵੋ, ਉੱਠਤ ਬੈਠਤ ਸੋਵਤ ਨਾਮ ਵਿੱਚ ਰਹੋ, ਦਮ ਦਮ ਸਾਈਂ ਨੂੰ ਸੰਭਾਲੋ, ਜਾਗੋ। ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਸਾਬਤ ਵਸਤ ਉਹ ਆਪਣੀ ਲਹਿ। ਜਾਗੋ, ਜਾਗ ਯਾਦ ਹੈ ਸਾਈਂ ਦੀ ਨਿਰੰਤਰ ਯਾਦ, ਪਿਆਰੇ ਨੂੰ ਕਦੇ ਨਾ ਭੁੱਲਣ ਵਾਲੀ ਯਾਦ। ਹਾਂਜੀ, ਦਾਤਾ ਸਤਿਗੁਰੂ ਜੀ ਆਈਆਂ ਸੰਗਤਾਂ ਨੂੰ ਜੀਵਨ ਕਣੀਆਂ ਦਾਨ ਕਰਦੇ, ਗੁਰੂ ਅਤੇ ਗੁਰਮੁਖ ਦੋਵਾਂ ਪਦਾਂ ਵਿੱਚ ਬੈਠੇ ਜੀ ਦਾਨ ਦੇ ਰਹੇ ਹਨ ਅਤੇ ਕਰੋੜਾਂ ਦਾ ਉਧਾਰ ਕਰ ਰਹੇ ਹਨ। ਇਹ ਸੀ ਪ੍ਰਵੇਸ਼ ਸਾਈਂ ਦਾਸ ਦੇ ਘਰ ਵਿੱਚ। ਇਹ ਸੀ ਜੱਠ ਜਾਂ ਚੱਠ ਜਾਂ ਡੱਠਣੀ ਜੋ ਸਾਈਂ ਦਾਸ ਦੇ ਮਕਾਨ 'ਤੇ ਹੋਈ। ਘਰ ਛੱਡਣੇ ਰਹੇ ਨਾ ਕੋਈ, ਸਾਈਂ ਦਾਸ ਕਦੋਂ ਘਰ ਬਣਾਉਂਦਾ ਸੀ? ਇਹ ਤਾਂ ਸਤਿਗੁਰ ਦੇ ਚਰਨ ਪੈਣ ਲਈ ਬਣਾਇਆ ਸੀ। ਘਰ ਦਾਤੇ ਲਈ ਰਚਿਆ, ਆਪ ਸੇਵਕ ਹੋ ਕੇ ਆਇਆ ਅਤੇ ਲੰਗਰ ਕਾਹਦਾ ਲਾਇਆ, ਦਾਨ ਕਾਹਦਾ ਹੋਇਆ। ਅਨੇਕਾਂ ਜੀਵ ਜੀਦਾਨ ਪਾ ਗਏ, ਖੁਸ਼ੀਆਂ ਵਿੱਚ ਆਏ ਸਤਿਗੁਰ ਨੇ ਰੱਬੀ ਖਜ਼ਾਨੇ ਲੁਟਾ ਕੇ, ਹਰ ਆਏ ਜੀ ਨੂੰ ਜੀਉਂਦਾ ਕਿਣਕਾ ਦੇ ਕੇ ਸਿਮਰਨ ਵਿੱਚ, ਯਾਦ ਵਿੱਚ, ਨਾਮ ਵਿੱਚ, ਲਿਵ ਵਿੱਚ ਜਿਵਾ ਦਿੱਤਾ। ਧੰਨ ਸਾਈਂ ਦਾਸ, ਧੰਨ ਰਾਮੋ ਅਤੇ ਧੰਨ ਘਰ ਦਾ ਉਸਾਰਨਾ ਅਤੇ ਧੰਨ ਉਸਦੀ ਜੱਠ ਦਾ ਹੋਣਾ। ਆਤਮ ਰਸੀਆ ਦੇ ਸਾਰੇ ਕੌਤਕ ਆਤਮ ਰੰਗ ਵਿੱਚ ਰੰਗੇ ਹੋਏ ਹੁੰਦੇ ਹਨ। ਇਹਨੇ ਨੂੰ ਲੰਗਰ ਤਿਆਰ ਹੋ ਗਿਆ। ਸਤਿਗੁਰੂ ਜੀ ਇਸ਼ਨਾਨ ਕਰਕੇ ਚੌਂਕੀ 'ਤੇ ਆ ਬੈਠੇ। ਆਏ ਜੀਆਂ ਦੀਆਂ ਪੰਗਤਾਂ ਲੱਗ ਗਈਆਂ ਅਤੇ ਪ੍ਰਸ਼ਾਦ ਸਭ ਦੇ ਅੱਗੇ ਪਰੋਸਿਆ ਗਿਆ। ਦਾਤੇ ਨੇ ਆਪ ਛਕਿਆ, ਰਾਮੋ ਅਤੇ ਸਾਈਂ ਦਾਸ ਪਾਸ ਬੈਠੇ ਆਪ ਛਕਾ ਰਹੇ ਹਨ। ਸਾਈਂ ਦਾਸ ਜੀ ਹੁਣ ਪੱਖਾ ਚੱਲਦੇ ਹਨ, ਹੁਣ ਕੋਈ ਭੋਜਨ ਅੱਗੇ ਤਰਦੇ ਹਨ, ਹੁਣ ਖੁਸ਼ ਆਉਂਦੇ ਹਨ, ਹੁਣ ਨੈਣ ਭਰ ਲੈਂਦੇ ਹਨ। ਸਾਕਾਦਾਰੀ ਦਾ ਮਾਨ ਹੈ ਨਹੀਂ, ਪੂਰਨ ਰੂਪ ਕਰਕੇ ਦਰਸ਼ਨ ਪਾ ਰਹੇ ਹਨ। ਸਨਬੰਦੀ ਹੈ ਗੁਰੂ ਹਮਾਰੇ, ਇਹ ਨਿਸ਼ਚੈ ਉਰਤੇ ਨਿਰਵਾਰੇ, ਪ੍ਰਭੂ ਲਖਿਓ ਸਭ ਜਗ ਕੋ ਸੁਆਮੀ, ਆਇਓ ਹਮੇ ਉਦਾਰਨ ਕਾਮੀ। ਦੀਨ ਬੰਦ ਜੈ ਨਾਮ ਉਚਾਰੈਂ, ਬਸੀ ਪ੍ਰੇਮ ਕੈ ਸਗਲ ਵਿਚਾਰੈਂ, ਤੀਨ ਲੋਕ ਪਤ ਕੀ ਏ ਮੂਰਤ, ਸਿੱਖਣ ਬਤਸਲ ਸੁੰਦਰ ਸੂਰਤ, ਇਮ ਨਿਸ਼ਚੈ ਲਖ ਸ੍ਰੀ ਗੁਰਪੂਰੇ, ਭਏ ਪ੍ਰਸੰਨ ਚਰਿਤ ਜਿਨ ਰੂਰੇ, ਅਪਰ ਕਾਮਨਾ ਜਿਨ ਕੈ ਨਾਹੀ, ਰਿਦਾ ਬਿਮਲ ਕਰ ਦੀਨਸ ਤਾਹੀ। ਗੁਰਪ੍ਰਤਾਪ ਸੂਰੇ। ਇਸ ਪਰਮ ਨਿਰਮਲ ਪਰ ਨਿਸ਼ਕਾਮ ਪਰ ਪਰਮ ਪ੍ਰੇਮ ਵਾਲੀ ਅਨਿਨ ਭਗਤੀ ਦੀ ਗਤੀ ਵਾਲੇ ਦੰਪਤੀ ਕਿਸੇ ਉੱਚੀ ਭਾਵਨਾ ਵਿੱਚ ਸੇਵਾ ਕਰ ਰਹੇ ਹਨ। ਪ੍ਰਸ਼ਾਦ ਛੱਕ ਕੇ ਸਤਿਗੁਰਾਂ ਨੇ ਠੰਡਾ ਜਲ ਪੀਤਾ, ਹੱਥ ਧੋਤੇ, ਰੁਮਾਲ ਹੱਥ ਪੂੰਜਣ ਲਈ ਸਾਈਂ ਦਾਸ ਨੇ ਅੱਗੇ ਕੀਤਾ। ਤਦ ਸਤਿਗੁਰ ਇੱਕ ਅਚਰਜ ਪਿਆਰ ਅਤੇ ਮੇਰ ਵਿੱਚ ਆਏ, ਇੱਕ ਹੋਰ ਦਮਕ ਦਮਕ ਦੇ ਮੱਥੇ 'ਤੇ ਨੈਣਾਂ ਵਿੱਚ ਆਈ ਅਤੇ ਕਰਿਓ ਬਚਨ, ਉਰ ਭਾਵ ਜੋ ਹੇਰਾ, ਹੋਏ ਨਾ ਅਬ ਤੇ ਭੌਜਲ ਫੇਰਾ, ਅਤ ਪ੍ਰਸੰਨ ਮੋਕੋ ਤੁਮ ਕੀਨਾ, ਇਸ ਕਾਰਨ ਤੇ ਗਤ ਬਰਦੀਨ। ਸੂਰਜ ਪ੍ਰਕਾਸ਼। ਵਾਕ ਸੁਣ ਕੇ ਪਤਾ ਨਹੀਂ ਕੀ ਹੋਇਆ, ਕਿਸੇ ਰੰਗ ਵਿੱਚ ਪ੍ਰੇਮੀ ਚਰਨਾਂ ਕਮਲਾਂ 'ਤੇ ਟਹਿ ਪਏ। ਅੱਗੇ ਹੀ ਪੂਰਨ ਸਨ, ਹੁਣ ਤਾਂ ਅਪਰ ਅਪਾਰ ਵਿੱਚ ਗੋਤਾ ਆਇਆ। ਕਪਾਟ ਖੁੱਲ੍ਹ ਗਏ, ਆਪਾ ਆਪੇ ਦੇ ਦੇਸ਼ ਉੱਡ ਪਹੁੰਚਿਆ। ਕੌਣ ਕਹੇ ਉਸ ਕੁਛ ਨੂੰ ਜੋ ਕੁਛ ਕੇ ਹੁਣ ਉਹਨਾਂ 'ਤੇ ਵਾਪਰਿਆ। ਨਹੀਂ ਹੋਣਾ ਬਿਲਾ ਗਿਆ, ਅਨਹੋਣਾ ਮਿਟ ਗਿਆ, ਅਤੇ ਸ਼ਾਂਤ ਸੁੱਖ ਸਹਿਜ ਯਥਾਰਥ ਅਸਲੀ ਪੂਰਨ ਪਦ ਅਪਦ ਤੋਂ ਪਰੇ ਦਾ ਰੰਗ ਵਰਤ ਗਿਆ। ਜੋ ਅਵਿਨਾਸ਼ ਹੋਂਦ ਹੈ ਸਤ ਹੈ। ਸਤਿਗੁਰੂ ਜੀ ਨੇ ਹੁਣ ਡਰੋਲੀ ਡੇਰੇ ਲਾ ਦਿੱਤੇ। ਇੱਥੇ ਹੀ ਸਤਸੰਗ ਦਾ ਪ੍ਰਵਾਹ ਚੱਲ ਪਿਆ। ਮਾਲਵੇ ਦੇ ਇਰਦ ਗਿਰਦ ਦੀਆਂ ਸੰਗਤਾਂ ਇੱਥੇ ਹੀ ਆਉਣ ਲੱਗ ਪਈਆਂ। ਅਸਲ ਵਿੱਚ ਇਹ ਸਮਾਂ ਜੋ ਸਤਿਗੁਰਾਂ ਦਾ ਜੋ ਇੱਥੇ ਲੱਗਾ ਮਾਲਵੇ ਨੂੰ ਤਾਰ ਗਿਆ। ਸਤਿਗੁਰ ਦੀ ਸਿੱਖੀ ਤਾਂ ਅੱਗੇ ਹੀ ਮਾਲਵੇ ਵਿੱਚ ਬਹੁ ਸੀ, ਪਰ ਹੁਣ ਤਾਂ ਮਾਨੋ ਇਹ ਹੋ ਗਿਆ ਕਿ ਮਾਲਵਾ ਸਾਰਾ ਹੀ ਇੱਕ ਤਰ੍ਹਾਂ ਦਾ ਸਿੱਖ ਧਰਮ ਵਿੱਚ ਆ ਗਿਆ। ਗਰਮੀਆਂ ਵਿੱਚ ਸਤਿਗੁਰ ਘਰੋਂ ਤੁਰੇ ਸੇ ਅਤੇ ਹੁਣ ਕੱਤਕ ਦੀ ਰੁੱਤ ਆ ਗਈ, ਸਿਆਲਾ ਚੜ ਪਿਆ। ਇਸੇ ਮਹੀਨੇ ਮਾਤਾ ਦਮੋਦਰੀ ਜੀ ਦੇ ਘਰ ਬਾਲਕਾ ਜਨਮਿਆ। ਕੱਤਕ ਦੀ ਪੂਰਨਮਾਸ਼ੀ ਦੀ ਥਿੱਤ ਸੀ, ਅੱਧੀ ਰਾਤ ਦਾ ਵੇਲਾ ਸੀ। ਬੱਚੇ ਦਾ ਨਾਮ ਗੁਰਦਿੱਤਾ ਧਰਿਆ। ਇਹ ਉਹੀ ਬਾਲਕ ਹੈ ਜੋ ਸਾਈਂ ਸਿਮਰਨ ਦਾ ਇੱਕ ਨਮੂਨਾ ਨਿਕਲਿਆ ਸੀ ਔਰ ਜਿਸ ਨੂੰ ਸ੍ਰੀ ਚੰਦ ਜੀ ਨੇ ਆਪਣਾ ਸਭ ਕੁਝ ਅਰਪ ਦਿੱਤਾ ਸੀ। ਜਦੋਂ ਛੇਵੇਂ ਸਤਿਗੁਰਾਂ ਦੇ ਪੰਜ ਪੁੱਤਰ ਹੋ ਗਏ ਸੇ, ਇਹ ਤਦੋਂ ਦੀ ਵਾਰਤਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਬਾਬਾ ਸ੍ਰੀ ਚੰਦ ਜੀ ਸੇ, ਜਿਨ੍ਹਾਂ ਨੇ ਉਦਾਸ ਸੰਪਰਦਾ ਤੋਰੀ ਸੀ, ਜੋ ਆਪ ਜਤੀ ਰਹੇ ਸੇ ਅਤੇ ਜਿਨ੍ਹਾਂ ਤੋਂ ਬਾਬਾ ਗੁਰਦਿੱਤਾ ਜੀ ਨੂੰ ਗੱਦੀ ਮਿਲੀ ਅਤੇ ਅੱਗੋਂ ਵਿਰਕਤ ਅਤੇ ਜਤੀ ਸਾਧੂਆਂ ਦੀ ਸੰਪਰਦਾ ਟੁਰੀ ਸੀ। ਜਿਵੇਂ ਬੁੱਧ ਦੇ ਭਿੱਖੂ ਸੰਨਿਆਸ ਮਤ ਦੇ ਸੰਨਿਆਸੀ, ਤਿਵੇਂ ਸ੍ਰੀ ਚੰਦ ਜੀ ਦੇ ਉਦਾਸੀ ਸਾਧੂ। ਆਪ ਦੀ 100 ਬਰਸ ਤੋਂ ਉੱਪਰ ਆਰਬਲਾ ਹੋ ਗਈ ਤਦ ਆਪ ਨੂੰ ਆਪਣੀ ਗੱਦੀ ਦੇ ਯੋਗ ਸਜਣ ਦੀ ਢੂੰਡ ਹੋਈ। ਸਾਰੇ ਲੱਭ ਕੇ ਆਪ ਦੀ ਨਜ਼ਰ ਗੁਰੂ ਘਰ 'ਤੇ ਹੀ ਠਹਿਰੀ ਕਿ ਜਿੱਥੇ ਗੁਰੂ ਨਾਨਕ ਦੀ ਖੁਸ਼ੀ ਗਈ ਹੈ ਉੱਥੋਂ ਹੀ ਨਾਮ ਦਾ ਰਸੀਆ ਜਗਤ ਸੁਖੀ ਕਰਨ ਹਾਰ ਕੋਈ ਲੱਭੇਗਾ। ਇਹ ਸੋਚ ਕਰਕੇ ਆਪ ਨੇ ਗੁਰੂ ਹਰਗੋਬਿੰਦ ਜੀ ਪਾਸ ਆ ਕੇ ਇੱਕ ਪੁੱਤਰ ਲਈ ਯਾਚਨਾ ਕੀਤੀ। ਤਦ ਸ੍ਰੀ ਗੁਰੂ ਜੀ ਨੇ ਜੇਠਾ ਪੁੱਤਰ ਸਾਹਮਣੇ ਕਰਕੇ ਕਿਹਾ ਕਿ ਆਪ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਹੋ, ਸਾਨੂੰ ਆਪ ਦਾ ਮਾਣ ਅਤੇ ਆਦਰ ਹੈ। ਇਹ ਜੇਠਾ ਬੱਚਾ ਹਾਜ਼ਰ ਹੈ, ਹੋਰ ਚਾਹੋ ਤਾਂ ਸਾਰੇ ਹਾਜ਼ਰ ਹਨ। ਸ੍ਰੀ ਚੰਦ ਜੀ ਹੱਸ ਪਏ ਅਤੇ ਬੋਲੇ, ਸ੍ਰੀ ਗੁਰੂ ਨਾਨਕ ਦੇਵ ਜੀ ਸਭ ਕੁਛ ਆਪ ਨੂੰ ਦੇ ਗਏ ਹਨ, ਆਪ ਉਹਨਾਂ ਦਾ ਰੂਪ ਹੋ। ਮੇਰੇ ਪਾਸੇ ਟੋਪੀ ਹੈ ਅਤੇ ਉਦਾਸ ਸੰਪਰਦਾ ਦੀ, ਜੋ ਅਸਾਂ ਟੋਰੀ ਹੈ ਵਾਗਡੋਰ ਹੈ, ਸੋ ਮੈਂ ਇਸ ਨਾਮ ਰੱਸੀ ਆਪ ਦੇ ਪਿਆਰੇ ਲਾਲ ਨੂੰ ਦਿੰਦਾ ਹਾਂ। ਉਦਾਸ ਸੰਪਰਦਾ ਇਸ ਤੋਂ ਹੁਣ ਵਧੇਗੀ, ਇਸ ਦੇ ਅੱਗੇ ਨਿਵੇਂਗੀ ਔਰ ਇਸ ਦੀ ਆਗਿਆ ਵਿੱਚ ਟੁਰੇਗੀ। ਇਹ ਕਹਿ ਕੇ ਟੋਪੀ ਪਹਿਨਾ ਦਿੱਤੀ ਅਤੇ ਆਖਿਆ ਕਿ ਬਰਖੁਰਦਾਰ, ਤੁਸੀਂ ਹੁਣ ਬਾਬੇ ਹੋਏ। ਸ੍ਰੀ ਗੁਰੂ ਜੀ ਦੀ ਰਜ਼ਾ ਵਿੱਚ ਆਪ ਦੇ ਪਿਤਾ ਜੀ ਗੁਰੂ ਰੂਪ ਹੋ ਕੇ ਨਾਮ ਦਾ ਛਤਰ ਚਲਾ ਰਹੇ ਹਨ। ਤੁਸੀਂ ਤਿਆਗੀਆਂ ਜਗਤ ਤੋਂ ਪ੍ਰਾਮੀਆਂ ਸੰਤਾਂ ਦੇ ਜ਼ਰੀਏ ਸਤਨਾਮ ਦਾ ਝੰਡਾ ਚਲਾਓ। ਤਦੋਂ ਤੋਂ ਇਹਨਾਂ ਦਾ ਨਾਮ ਬਾਬਾ ਗੁਰਦਿੱਤਾ ਜੀ ਹੋਇਆ। ਇਸ ਪ੍ਰਕਾਰ ਸ੍ਰੀ ਚੰਦ ਜੀ ਨੇ ਆਪਣੀ ਸੰਪਰਦਾ ਵੀ ਸਤਿਗੁਰਾਂ ਦੇ ਅਨੁਸਾਰੀ ਕਰ ਦਿੱਤੀ। ਫਰਕ ਕੇਵਲ ਇਹ ਰਹਿ ਗਿਆ ਕਿ ਤਿਆਗ ਵੈਰਾਗ ਦੇ ਤਰੀਕੇ ਨਾਲ ਗ੍ਰਹਿਸ ਤੋਂ ਉਪਰਾਮ ਰੱਖ ਕੇ ਉਪਦੇਸ਼ ਕਰਨ ਹਾਰੀ ਸੰਪਰਦਾ ਨਾਮ ਰਸੀਆ ਦੇ ਪ੍ਰਚਾਰ ਦਾ ਤਰੀਕਾ ਇਉਂ ਰਿਹਾ। ਔਰ ਇਸ ਡਰ ਕਰਕੇ ਕਿ ਇਹ ਵੱਖਰਾ ਮਤ ਨਾ ਬਣ ਜਾਏ ਅਤੇ ਗੁਰਗੱਦੀ ਦੇ ਉਲਟ ਨਾ ਤੁਰ ਪਏ, ਸ੍ਰੀ ਚੰਦ ਜੀ ਗੁਰੂ ਅੰਗਦ ਜੀ ਦੇ ਮਗਰੋਂ ਹਰ ਗੁਰੂ ਨੂੰ ਮਿਲਦੇ ਰਹੇ ਅਤੇ ਉਹਨਾਂ ਦੀ ਵਡਿਆਈ ਮੰਨਦੇ ਰਹੇ। ਸ੍ਰੀ ਗੁਰੂ ਰਾਮਦਾਸ ਜੀ ਦੇ ਮੇਲ ਦੀ ਕਥਾ ਵਿਦਤੀ ਹੈ। ਹੁਣ ਗੁਰੂ ਅੰਸ਼ ਦਾ ਜੇਠਾ ਪੁੱਤਰ ਆਪਣੀ ਸੰਪਰਦਾ ਦਾ ਆਗੂ ਅਤੇ ਸਿਰਕਰਦਾ ਥਾਪ ਕੇ ਉਸ ਡਰ ਨੂੰ ਮੇਟ ਦਿੱਤਾ। ਬਾਬੇ ਗੁਰਦਿੱਤੇ ਤੋਂ ਅੱਗੇ 4 ਧੂਏ ਅਰਥਾਤ ਮਹੰਤੀ ਦੀਆਂ ਗੱਦੀਆਂ ਅਤੇ ਸਾਰੀ ਉਦਾਸ ਸੰਪਰਦਾ ਅਤੇ ਜਥੇਬੰਦੀ ਟੁਰੀ। ਪਰ ਉਦਾਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਾਸ਼ਕ ਸਾਰੀਆਂ ਪਾਤਸ਼ਾਹੀਆਂ ਦੀ ਅਰਦਾਸ ਸੋਧਣ ਵਾਲੇ ਅਤੇ ਹਰ ਗੁਰੂ ਨੂੰ ਅਵਤਾਰ 'ਤੇ ਵੱਡਾ ਮੰਨਣ ਵਾਲੇ ਰਹੇ। 10ਵੇਂ ਪਾਤਸ਼ਾਹ ਦੇ ਯੁੱਧਾਂ ਵਿੱਚ ਕਿਰਪਾਲ ਉਦਾਸੀਆ ਦਾ ਸ੍ਰੀ ਮਹੰਤ ਜੰਗ ਵਿੱਚ ਸ਼ਰੀਕ ਹੋਇਆ ਔਰ ਉਸਨੇ ਇੱਕ ਭਾਰੀ ਸ਼ਤਰੂ ਨੂੰ ਮਾਰਿਆ। ਸਿੱਖ ਸਰਦਾਰਾਂ ਅਤੇ ਰਾਜਿਆਂ ਵੱਲੋਂ ਉਦਾਸੀਆਂ ਨੂੰ ਜਾਗੀਰਾਂ ਦੇ ਵਜ਼ੀਫੇ ਮਿਲਦੇ ਰਹੇ। ਔਕੜਾਂ ਅਤੇ ਭਾਜੜਾਂ ਦੇ ਸਮੇਂ ਅਤੇ ਜਦੋਂ ਕੇਸਾਂ ਵਾਲੇ ਦਾ ਸੀਸ 80 ਨੂੰ ਵਿਕਦਾ ਸੀ, ਤਦੋਂ ਦੀ ਸੁਨਵਰਤੀ ਹਾਲਤ ਵਿੱਚ ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ਦੀ ਸੇਵਾ ਪੂਜਾ ਉਦਾਸੀ ਕਰਦੇ ਰਹੇ। ਲੰਕਾ ਅਤੇ ਟਾਪੂਆਂ ਤੱਕ ਸਤਨਾਮ ਦਾ ਝੰਡਾ ਚਲਾਉਣ ਦੀ ਸੇਵਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸਥਾਪਨ ਕਰਨ ਦੀ ਸੇਵਾ ਇਹਨਾਂ ਸੰਤਾਂ ਨੇ ਹੀ ਕੀਤੀ ਹੈ। ਹਿੰਦੁਸਤਾਨ ਵਿੱਚ ਨਾਨਕ ਪੰਥੀ ਨਾਮ ਹੇਠ ਗੁਰੂ ਘਰ ਦੇ ਉਪਾਸ਼ਕ ਬਹੁਤ ਕਰਕੇ ਇਹਨਾਂ ਦੀ ਕਾਲ ਦਾ ਫਲ ਹੈ। ਫੈਜ਼ਾਬਾਦ ਵਿੱਚ ਇੱਕ ਉਦਾਸੀ ਸੰਤ ਦੇ 1,00,000 ਗੁਰੂ ਘਰ ਦਾ ਉਪਾਸ਼ਕ ਆਪਣੇ ਜੀਵਨ ਵਿੱਚ ਬਣਾਉਣ ਦਾ ਪਤਾ ਸ੍ਰੀ ਸ਼ੰਕਰ ਦਿਆਲ ਜੀ ਨੇ ਆਪਣੇ ਜਪਜੀ ਦੇ ਟੀਕੇ ਦੇ ਦਿਬਾਚੇ ਵਿੱਚ ਦਿੱਤਾ ਹੈ। ਇਹ ਗੁਰੂ ਘਰ ਦੀ ਅਨੁਸਾਰਤਾ ਅਤੇ ਸਤਿਗੁਰਾਂ ਦੇ ਕਰਤੱਵਾਂ ਨਾਲ ਜੋੜਨਾ ਸ੍ਰੀ ਚੰਦ ਜੀ ਦੀ ਇੱਕ ਭਾਰੀ ਗੰਭੀਰਤਾ ਅਤੇ ਦੂਰਅੰਦੇਸ਼ੀ ਦਾ ਫਲ ਸੀ, ਜੋ ਉਹਨਾਂ ਨੇ 6ਵੇਂ ਸਤਿਗੁਰਾਂ ਦੀ ਗੁਰਿਆਈ ਮੰਨ ਕੇ ਸ਼ਰਨ ਲਈ ਅਤੇ ਉਹਨਾਂ ਦੇ ਸਪੁੱਤਰ ਨੂੰ ਆਪਣੀ ਥਾਂ ਉਦਾਸੀਆਂ ਦੀ ਵਾਗਡੋਰ ਉਹਨਾਂ ਦੇ ਹੱਥ ਸੌਂਪ ਕੇ ਦੱਸ ਦਿੱਤਾ ਕਿ ਮੇਰਾ ਫਰਕ ਕੇਵਲ ਗ੍ਰਹਿਸਥ ਅਤੇ ਉਦਾਸ ਦਾ ਹੈ। ਗੁਰੂ ਗੁਰੂ ਗ੍ਰੰਥ ਸਾਹਿਬ ਜੀ, ਸਤਨਾਮ ਦਾ ਸਿਮਰਨ ਅਤੇ ਸਿੱਖੀ ਰਉ ਰੀਤੀ ਨਾਲ ਅਜੋੜ ਕੋਈ ਨਹੀਂ। ਇਸ ਸੰਪਰਦਾ ਵਿੱਚੋਂ ਨਾਮ ਸਿਮਰਨ ਦੇ ਘਟਣ ਦੇ ਸਮੇਂ ਤੱਕ ਅਤੇ ਹੁਣ ਤੱਕ ਨਾਮੀ ਸੰਤਾਂ ਮਹੰਤਾਂ ਵਿੱਚੋਂ ਇਹੋ ਰਵ ਰੀਤੀ ਜਾਰੀ ਹੈ। ਨੋਟ: ਹੁਣ ਕੁਛ ਮਾਇਕ ਕਾਰਨਾਂ ਕਰਕੇ ਉਦਾਸੀ ਸੰਤ ਉਦਾਸ ਬੋਲੇ ਬੋਲਦੇ ਹਨ, ਪਰ ਪੁਰਾਤਨ ਅਤੇ ਸ਼ਰਧਾ ਵਾਲੇ ਨਾਮ ਵਾਲੇ ਸੰਤ ਆਪਣੇ ਆਪ ਨੂੰ ਗੁਰਸਿੱਖੀ ਦੇ ਬਿਰਛ ਨਾਲ ਤਦਰੂਪ ਹੀ ਦੱਸਦੇ ਹਨ। ਸੋ ਇਸੇ ਡਰੋਲੀ ਵਿੱਚ ਉਸ ਮਹਾਂਪੁਰਖ ਦਾ ਜਨਮ ਹੋਇਆ ਜੋ ਬਾਬਾ ਗੁਰਦਿੱਤਾ ਕਰਕੇ ਉਦਾਸ ਸੰਪਰਦਾ ਦੇ ਆਗੂ ਹੋਏ ਅਤੇ ਬਾਬਾ ਸ੍ਰੀ ਚੰਦ ਜੀ ਦੇ ਜਾਨਸ਼ੀਨ ਬਣੇ। ਸੋ ਇਸ ਤਰ੍ਹਾਂ ਮੱਘਰ, ਪੋਹ, ਮਾਂ, ਫੱਗਣ, ਚੇਤ ਬੀਤ ਗਏ। ਸਤਿਗੁਰੂ ਜੀ ਰਾਮੋ ਅਤੇ ਸਾਈਂ ਦਾਸ ਦੇ ਪ੍ਰੇਮ ਬੱਧੇ ਡਰੋਲੀ ਬੈਠੇ ਹਨ। ਹਾਂ, ਮਾਲਵੇ ਦੀਆਂ ਸੰਗਤਾਂ ਦੇ ਤਾਰਨਹਾਰੇ ਸਾਰੇ ਦੇਸ਼ ਨੂੰ ਸਿੱਖੀ ਸੋਇਲੇ ਨਾਲ ਜਿਵਾਲਣ ਲਈ ਜੋਤਾਂ ਜਗਾ ਰਹੇ ਹਨ। ਵੈਸਾਖੀ ਆ ਗਈ। ਦੂਰ ਦੂਰ ਤੋਂ ਕਾਬਲ, ਕੰਧਾਰ, ਸਿੰਧ, ਬਲੂਚਿਸਤਾਨ ਤੋਂ ਸੰਗਤਾਂ ਆਈਆਂ, ਪੂਰਬ ਅਤੇ ਦੱਖਣ ਤੋਂ ਸੰਗਤਾਂ ਆਈਆਂ, ਪਰ ਸਭ ਨੂੰ ਪਤਾ ਸੀ ਕਿ ਗੁਰੂ ਜੀ ਡਰੋਲੀ ਹਨ। ਸੋ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਸਭ ਸੰਗਤਾਂ ਨੇ ਡਰੋਲੀ ਨੂੰ ਮੁਹਾੜਾਂ ਮੋੜ ਦਿੱਤੀਆਂ ਅਤੇ ਵੈਸਾਖੀ ਦੇ ਦੀਵਾਨ ਦੀ ਤਿਆਰੀ ਉੱਥੇ ਹੀ ਹੋ ਗਈ। ਬੜੇ ਬੜੇ ਸ਼ਾਮਿਆਨੇ ਖੁੱਲ੍ਹੇ ਮੈਦਾਨਾਂ ਵਿੱਚ ਲੱਗ ਗਏ, ਲੰਗਰ ਸਜ ਗਏ ਅਤੇ ਉਤਾਰੇ ਦੇ ਸਾਮਾਨ ਸਾਰੇ ਹੋ ਗਏ। ਇੱਕ ਮਹਾਨ ਵੱਡੇ ਸ਼ਾਮਿਆਨੇ ਹੇਠ ਦੀਵਾਨ ਦਾ ਪ੍ਰਬੰਧ ਹੋ ਗਿਆ। ਜਿੱਥੇ ਵੈਸਾਖੀ ਵਾਲੇ ਦਿਨ ਸਮਾਗਮ ਸੀ, ਸਾਰੀ ਸੰਗਤ ਇੱਥੇ ਆ ਜੁੜੀ। ਛਤਰ ਸਿੰਘਾਸਨ ਸਜ ਗਿਆ। ਸ੍ਰੀ ਗੁਰੂ ਜੀ ਆ ਬਿਰਾਜੇ। ਆਸਾ ਦੀ ਵਾਰ ਦੇ ਉਚਾਰ ਅਤੇ ਕੀਰਤਨ ਹੋਏ, ਪ੍ਰਸ਼ਾਦ ਵਰਤੇ, ਸੰਗਤਾਂ ਪੇਸ਼ ਹੋਈਆਂ, ਭੇਟਾਂ ਅਰਪਣ ਹੋਈਆਂ, ਅਰਜ਼ਾਂ, ਲੋੜਾਂ, ਪੁੱਛਾਂ, ਮੰਗਾਂ, ਜਗਿਆਸੂਆਂ ਪੇਸ਼ ਕੀਤੀਆਂ, ਸਭ ਨੇ ਮਨੋਕਾਮਨਾ ਪ੍ਰਾਪਤ ਕੀਤੀਆਂ। ਅਨੇਕਾਂ ਨਾਮ ਦੀ ਕਣੀ ਪ੍ਰਾਪਤ ਕਰਕੇ ਤੁਰੇ, ਹਜ਼ਾਰਾਂ ਨਾਮ ਦੇ ਰਸਤੇ ਅਟਕੇ ਅੱਗੇ ਤੁਰੇ ਅਤੇ ਅਨੇਕਾਂ ਜੋ ਅੱਗੇ ਲੱਗੇ ਹੋਏ ਸਨ ਸਿਰੇ ਚੜ੍ਹੇ। ਇਸ ਤਰ੍ਹਾਂ ਵਰੋਸਾਈਆਂ ਜਾ ਕੇ ਸੰਗਤਾਂ ਵਿਦਾ ਹੋਈਆਂ। 37ਵਾਂ ਹੈ ਡਰੋਲੀ ਤੋਂ ਅੰਮ੍ਰਿਤਸਰ। ਅੰਮ੍ਰਿਤਸਰ ਸਰੋਵਰ ਦੇ ਪ੍ਰਬੰਧਕ ਅਤੇ ਸੇਵਕ ਭਾਈ ਗੁਰਦਾਸ ਅਤੇ ਭਾਈ ਬੁੱਢਾ ਜੀ ਅਤ ਪ੍ਰੇਮ ਵਿੱਚ ਸਤਿਗੁਰਾਂ ਦਾ ਆਗਮਨ ਰਾਮਦਾਸਪੁਰੇ ਵਿੱਚ ਚਿਤਵ ਰਹੇ ਸਨ। ਸ਼ਹਿਰ ਦੇ ਲੋਕ ਉਦਾਸ ਹੋ ਰਹੇ ਸਨ। ਸੰਗਤਾਂ ਵੈਸਾਖੀ ਦਾ ਦਰਸ਼ਨ ਤਾਂ ਕਰ ਆਈਆਂ, ਪਰ ਅੰਮ੍ਰਿਤਸਰ ਦਰਸ਼ਨਾਂ ਦੀ ਸੁਖੈਨਤਾ ਸਭ ਨੂੰ ਪਾ ਰਹੀ ਸੀ। ਸੋ ਬਾਬਾ ਬੁੱਢਾ ਅਤੇ ਭਾਈ ਗੁਰਦਾਸ ਜੀ ਨੇ ਰਹਿਰਾਸ ਦੇ ਭੋਗ ਮਗਰੋਂ ਅਰਦਾਸ ਕੀਤੀ ਕਿ ਸਾਰੀ ਸੰਗਤ ਸ਼ਬਦ ਕੀਰਤਨ ਕਰਦੀ ਸ੍ਰੀ ਹਰਿਮੰਦਰ ਜੀ ਦੀ ਪਰਿਕਰਮਾ ਕਰਿਆ ਕਰੇ ਅਤੇ ਇਸ ਭਾਵਨਾ ਨਾਲ ਕਰਿਆ ਕਰੇ ਕਿ ਗੁਰੂ ਜੀ ਅੰਦਰ ਬਿਰਾਜਮਾਨ ਹਨ ਅਤੇ ਅਸੀਂ ਪਰਿਕਰਮਾ ਕਰਕੇ ਮਹਾਰਾਜ ਜੀ ਨੂੰ ਕੀਰਤਨ ਭੇਟ ਕਰ ਰਹੇ ਹਾਂ। ਸੋ ਸਾਡੇ ਇਸ ਪ੍ਰੇਮ ਦੀ ਖਿੱਚ ਸਤਿਗੁਰਾਂ ਨੂੰ ਇੱਥੇ ਲੈ ਆਵੇਗੀ। ਸ੍ਰੀ ਦਰਬਾਰ ਸਾਹਿਬ ਵਿੱਚ ਇਹ ਗੱਲ ਆਰੰਭ ਹੋ ਗਈ। ਇਹ ਦਿਨ ਜੇਠ ਦੀ ਇਕਾਦਸ਼ੀ ਦਾ ਸੀ। ਇੱਧਰ ਤਾਂ ਸੰਗਤਾਂ ਐਂ ਆਰਾਧਨਾ ਵਿੱਚ ਲੱਗੀਆਂ, ਉੱਧਰ ਸਤਿਗੁਰੂ ਜੀ ਆਪਣੇ ਸਤਨਾਮ ਦੇ ਝੰਡੇ ਚਲਾ ਰਹੇ ਹਨ। ਸਾਈਂ ਦਾਸ ਨਾਲ ਸਤਸੰਗ ਦੇ ਗੂੜੇ ਭੇਦ ਖੁੱਲ੍ਹਦੇ ਹਨ। ਉਹ ਰੱਬ ਦੇ ਪੂਰਨ ਗਿਆਨਵਾਨ ਵੀ ਹੋ ਗਏ ਅਤੇ ਦਿਵ ਦ੍ਰਿਸ਼ਟ ਵੀ ਹੋ ਆਈ ਉਹਨੇ। ਇੱਕ ਦਿਨ ਗੁਰੂ ਜੀ ਆਪਣੀ ਰੱਬੀ ਨੀਂਦ ਵਿੱਚ ਟਿਕ ਰਹੇ ਸੇ, ਕਿਸੇ ਸਿੱਖ ਨੂੰ ਸਮੁੰਦਰ ਵਿੱਚ ਪੀੜਾ ਆ ਪਈ। ਉਸਨੇ ਸਤਿਗੁਰਾਂ ਦੀ ਆਰਾਧਨਾ ਕੀਤੀ। ਉਸ ਸਮਾਧੀ ਵਿੱਚ ਉਹ ਅਰਦਾਸ ਸਤਿਗੁਰਾਂ ਅੱਗੇ ਆਈ ਅਤੇ ਆਪ ਨੇ ਉਸਦੀ ਸਹਾਇਤਾ ਕਰਕੇ ਔਕੜ ਦੂਰ ਕੀਤੀ। ਇਸ ਵੇਲੇ ਭਾਈ ਸਾਈਂ ਦਾਸ ਜੀ ਪਾਸ ਬੈਠੇ ਸੇ। ਇਹ ਸਾਰੀ ਘਟਨਾ ਉਹਨਾਂ ਦੀ ਦ੍ਰਿਸ਼ਟੀ ਅੱਗੋਂ ਦੀ ਲੰਘ ਗਈ। ਇਸ ਪ੍ਰਕਾਰ ਦੀ ਦਿਵ ਦ੍ਰਿਸ਼ਟ ਸੁੱਤੇ ਸੁਭਾਅ ਸਾਈਂ ਦਾਸ ਨੂੰ ਪ੍ਰਾਪਤ ਹੋ ਗਈ ਸੀ। ਸਤਿਗੁਰੂ ਜੀ ਹੁਣ ਉਦਾਸ ਬੋਲੀਆਂ ਕਦੇ ਕਦੇ ਲੱਗ ਪਏ ਉਚਾਰਨ। ਮਲਿਆਗਰ ਦੀ ਸੁਗੰਧਿਤ ਪੌਣ ਇੱਕ ਥਾਂ ਕਿਵੇਂ ਟਿੱਕੇ? ਇਸਨੇ ਉਪਕਾਰ ਕਰਨ ਤੁਰਨਾ ਹੀ ਹੋਇਆ, ਸੋ ਤੁਰਨੇ ਦੇ ਬਚਨ ਹੋਣ ਲੱਗੇ। ਇੱਕ ਦਿਨ ਸੁਧਾ ਸਰੋਵਰ ਦੇ ਪ੍ਰੇਮੀਆਂ ਵੱਲੋਂ ਭਾਈ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਦੀ ਪਤਰਿਕਾ ਆਈ। ਇਹ ਵਾਚ ਕੇ ਸਤਿਗੁਰਾਂ ਨੇ ਉੱਤਰ ਦਿੱਤਾ ਕਿ ਜਾਓ ਪਤਾ ਦਿਓ ਕਿ ਹੁਣੇ ਆਏ। ਉੱਧਰ ਤਾਂ ਖੁਸ਼ੀਆਂ ਦੇ ਪਾਰਖਦ ਉੱਡ ਕੇ ਅਪੜੇ, ਇੱਧਰ ਦਿਲ ਤਰਬਾਂ ਉਦਾਸੀਆਂ ਦੀਆਂ ਸੁਰਾਂ ਨਾਲ ਥਰਰਾ ਉੱਠੀਆਂ। ਪਰ ਹੁਕਮੀ ਬੰਦਿਆਂ ਨੇ ਹੁਕਮ ਪਰ ਤੁਰਨਾ ਸੀ, ਸੋ ਹੁਕਮੀ ਦੇ ਹੁਕਮ ਵਿੱਚ ਸੁਰਮੇਲ ਲਈ ਹੁਣ ਤੁਰਨੇ ਦਾ ਦਿਨ ਆਇਆ। ਸਤਿਗੁਰੂ ਜੀ ਵਿਦਾ ਹੋ ਰਹੇ ਹਨ, ਪ੍ਰੇਮੀ ਪ੍ਰੇਮ ਵਿੱਚ ਦਰਵ ਰਹੇ ਹਨ, ਬਿਰਹੇ ਦੇ ਭਾਵ ਅੰਦਰ ਲੰਘ ਰਹੇ ਹਨ, ਰਜ਼ਾ ਦੀਆਂ ਸੁਰਾਂ ਛਿੜ ਰਹੀਆਂ ਹਨ, ਪਿਆਰ ਅਤੇ ਵਿਚਾਰ ਦਾ ਸੰਗਮ ਹੋ ਰਿਹਾ ਹੈ, ਭਾਵ ਅਤੇ ਰਜ਼ਾ ਦੀ ਸਤਵਨੀ ਪੀਂਘ ਪੈ ਰਹੀ ਹੈ। ਸਤਿਗੁਰੂ ਪਿਆਰ ਦਿੰਦੇ ਹਨ, ਦਿਲਾਸੇ ਦਿੰਦੇ ਹਨ, ਉੱਚੇ ਉੱਚੇ ਵਾਕ ਕਰਦੇ ਹਨ ਅਤੇ ਇਹ ਵਰਦਾਨ ਬਖਸ਼ ਰਹੇ ਹਨ। ਅਬ ਤੁਮ ਸਦ ਹੀ ਸੰਗ ਹਮਾਰੇ, ਨਹੀਂ ਕਰੈ ਨਿਤੇ ਕਬ ਨਿਆਰੇ, ਜਨਮ ਮਰਨ ਕੋ ਮਿਟਿਓ ਸੰਦੇਹੂ, ਸਿਮਰੋ ਸਤ ਨਾਮ ਬਿਦ ਏਹੂ। ਗੁਰਪ੍ਰਤਾਪ ਸੂਰਜ। ਇਸ ਤਰ੍ਹਾਂ ਅਸੀਸਾਂ ਦੇਂਦੇ ਸ੍ਰੀ ਸਤਿਗੁਰੂ ਜੀ ਅੰਤ ਉੱਥੋਂ ਵਿਦਾ ਹੋ ਗਏ। ਸ੍ਰੀ ਗੁਰੂ ਜੀ ਰਸਤੇ ਵਿੱਚ ਤਰਨ ਤਾਰਨ ਆ ਠਹਿਰੇ, ਗੁਰਧਾਮਾਂ ਦੀ ਯਾਤਰਾ ਕਰਕੇ ਰਾਮਦਾਸਪੁਰੇ ਆਏ। ਇਸ ਗੁਰਨਗਰੀ ਤੋਂ ਸੰਗਤਾਂ ਸ਼ਹਿਰੋਂ ਬਾਹਰ ਦੂਰ ਤੱਕ ਅੱਗੇ ਲੈਣ ਆਈਆਂ ਸਨ। ਸ਼ਬਦ ਕੀਰਤਨ ਦੇ ਉਚਾਰ ਹੋ ਰਹੇ ਸਨ। ਪ੍ਰਸ਼ਾਦ ਦਾ ਥਾਲ ਮੁਖੀਆ ਦੇ ਹੱਥ ਸੀ। ਪਰਸਪਰ ਗੁਰਸਿੱਖਾਂ ਦੇ ਮਿਲਾਪ ਅਦਬ ਅਤੇ ਪਿਆਰ ਨਾਲ ਹੋਏ। ਫਿਰ ਇਕੱਠੇ ਸ੍ਰੀ ਹਰਿਮੰਦਰ ਸਾਹਿਬ ਜੀ ਆਏ ਅਤੇ ਯਾਤਰਾ ਕੀਤੀ। ਅਕਾਲ ਤਖ਼ਤ ਦੀਵਾਨ ਲਾਇਆ, ਸਾਰੀ ਸੰਗਤ ਨੂੰ ਮਿਲੇ। ਫਿਰ ਆਪਣੇ ਘਰ, ਜੋ ਗੁਰੂ ਬਾਜ਼ਾਰ ਦੇ ਲਾਗੇ ਹੁਣ ਤੱਕ ਗੁਰੂ ਕੇ ਮਹਿਲ ਨਾਮ ਦਾ ਮੰਦਰ ਹੈ, ਅਪੜੇ ਅਤੇ ਆਰਾਮ ਕੀਤਾ। ਨਗਰ ਵਿੱਚ ਅੱਜ ਮਹਾਨ ਖੁਸ਼ੀਆਂ ਸਨ। ਸਾਰੇ ਸ਼ਹਿਰ ਵਿੱਚ ਸਵਾਗਤ ਦੇ ਸਨਮਾਨ ਲੱਗ ਰਹੇ ਸਨ ਅਤੇ ਸੰਗਤਾਂ ਇਕੱਤਰ ਹੋ ਦਰਸ਼ਨ ਕਰ ਰਹੀਆਂ ਸਨ। ਸੰਝਾਂ ਵੇਲੇ ਦੀਪਮਾਲਾ ਹੋਈ। ਹੁਣ ਜਦੋਂ ਸਤਿਗੁਰੂ ਸ੍ਰੀ ਦਰਬਾਰ ਸਾਹਿਬ ਜੀ ਨੂੰ ਆਏ ਤਾਂ ਸ਼ਹਿਰ ਦੇ ਚਾਹ ਮਲਾਰ ਝੱਲੇ ਨਾ ਜਾਣ। ਹਰ ਥਾਂ ਦੀਪਮਾਲਾ, ਹਰ ਥਾਂ ਪ੍ਰਸ਼ਾਦ ਅਤੇ ਸਿਰ ਵਾਰਨੇ ਅਤੇ ਆਰਤੀਆਂ। ਭਾਵੇਂ ਤਦੋਂ ਨਗਰ ਅੱਜ ਨਾਲੋਂ ਬਹੁਤ ਨਿੱਕਾ ਸੀ, ਪਰ ਆਦਰ ਭਾਵਾਂ ਵਿੱਚ ਇੰਨਾ ਸਮਾਂ ਲੰਘ ਗਿਆ ਕਿ ਜਦੋਂ ਸ੍ਰੀ ਗੁਰੂ ਜੀ ਅਕਾਲ ਤਖ਼ਤ ਤੱਕ ਅਪੜੇ ਤਾਂ ਭਾਈ ਬੁੱਢੇ ਜੀ ਦੀ ਚਲਾਈ ਰੀਤੀ ਵਾਲੀ ਸੰਗਤ ਸ਼ਬਦ ਗਾਉਂਦੀ ਪਰਿਕਰਮਾ ਕਰਕੇ ਅਕਾਲ ਤਖ਼ਤ ਆਪਣੀ ਸ਼ਬਦ ਗਾ ਰਹੀ ਸੀ। ਇਸ ਵੇਲੇ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ਼ਬਦ ਕੀਰਤਨ ਦਾ ਪ੍ਰਭਾਵ ਦੇਖ ਕੇ ਬੜੇ ਪ੍ਰਸੰਨ ਹੋਏ। ਚੌਂਕੀ ਸਾਹਿਬ ਨਾਮ ਬਖਸ਼ਿਆ ਅਤੇ ਵਰ ਦਿੱਤਾ ਕਿ ਇਹ ਸ਼ੁਭ ਰੀਤ ਸਦਾ ਜਾਰੀ ਰਹੇ। ਇਹ ਸ਼ੁਭ ਰੀਤ ਚੌਂਕੀ ਸਾਹਿਬ ਦੀ ਤਦ ਤੋਂ ਅੱਜ ਤੀਕ ਬਰਾਬਰ ਜਾਰੀ ਹੈ। ਪੁਰਾਤਨ ਸਿੰਘਾਂ ਤੋਂ ਅਸੀਂ ਸੁਣਦੇ ਰਹੇ ਹਾਂ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਰ ਹੈ ਕਿ ਜਦ ਚੌਂਕੀ ਸਾਹਿਬ ਅਕਾਲ ਤਖ਼ਤ ਸਾਹਿਬ ਪਹੁੰਚਿਆ ਕਰੇਗੀ, ਉਸ ਵੇਲੇ ਸਾਡਾ ਪ੍ਰਭਾਵ ਇਉਂ ਹੋਵੇਗਾ ਜਿਵੇਂ ਅਸੀਂ ਵਿੱਚ ਸ਼ਾਮਲ ਆ ਹੋਏ ਹਾਂ। ਇਸੇ ਵਰ ਕਰਕੇ ਪ੍ਰੇਮੀ ਅਤੇ ਛਾਵਾਨ ਅਤੇ ਸ਼ੁਕਰ ਵਿੱਚ ਆਪਾ ਅਰਪਣ ਕਰਨ ਵਾਲੇ ਪ੍ਰੇਮੀ ਇਸ ਵੇਲੇ ਅਕਸਰ ਅਤੇ ਅੰਦਰ ਭੋਗ ਵੇਲੇ ਵੀ ਕੜਾਹ ਪ੍ਰਸ਼ਾਦ ਦਾ ਥਾਲ ਲੈ ਕੇ ਚੌਂਕੀ ਸਾਹਿਬ ਦੇ ਹਾਜ਼ਰ ਹੋਇਆ ਕਰਦੇ ਹਨ। ਚੌਂਕੀ ਸਾਹਿਬ ਨਾਲ ਪੜ੍ਹੇ ਜਾਣ ਵਾਲੇ ਸ਼ਬਦ ਹਰ ਸਮੇਂ ਦੇ ਚੁਣੇ ਹੋਏ ਹਨ, ਜੋ ਤਦੋਂ ਤੋਂ ਪੜ੍ਹੇ ਜਾਂਦੇ ਸਨ ਸੋਈ ਪੜ੍ਹੇ ਜਾਣੇ ਹੁਣ ਤੱਕ ਜਾਰੀ ਹਨ। ਕਈ ਪ੍ਰੇਮੀਆਂ ਨੇ ਇਸ ਤੋਂ ਮਗਰੋਂ ਹੋਰ ਚੜ੍ਹਨ ਵਾਲੀਆਂ ਚੌਂਕੀਆਂ ਦੀ ਵੀ ਰੀਤ ਤੋਰੀ। ਦੋ ਚੌਂਕੀਆਂ ਮਗਰੋਂ ਹੋਰ ਚੜ੍ਹਦੀਆਂ ਹਨ। ਅੱਡਣ ਸ਼ਾਹੀ ਸੰਤ ਭਾਈ ਆਇਆ ਸਿੰਘ ਜੀ ਨੇ ਸਵੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਾਣ ਤੋਂ ਮਗਰੋਂ ਵੀ ਇੱਕ ਚੌਂਕੀ ਚੜ੍ਹਾਉਣ ਦੀ ਰਸਮ ਜਾਰੀ ਕੀਤੀ ਸੀ। ਗੱਲ ਕੀ, ਚੌਂਕੀ ਸਾਹਿਬ ਅੱਜ ਤੱਕ ਚੜ੍ਹਦੀ ਹੈ, ਔਰ ਅਕਾਲ ਤਖ਼ਤ ਅਪਣਨ ਅਤੇ ਰੌਣਕ ਅਚਾਨਕ ਵੱਜ ਜਾਂਦੀ ਹੈ। ਗੁਰੂ ਰੂਪਿਆਰੀ ਸਾਧ ਸੰਗਤ ਜੀ, इस लिखत का अगला हिस्सा आप जी नूं अगे पढ़ के सरवण कराने की कोशिश करांगे जी। वाहिगुरू जी का खालसा, वाहिगुरू जी की फतह।